ਵਾਰ 14ਵੀਂ ਪੌੜੀ 18ਵੀਂ ਵਿੱਚ ਪਾਵਨ ਬਚਨ ਉਚਾਰਨ ਕੀਤੇ, ਫਰਮਾਨ ਕਰਦੇ ਨੇ, ਇੰਦਰਪੁਰੀ ਲੱਖ ਰਾਜ ਨੀਰ ਭਰਾਵਣੀ ਲੱਖ ਸੁਰਤ ਲੱਖ ਸੁਰਗ ਸਿਰਤਾਜ ਗਲਾ ਪੀਹਾਵਣੀ ਰਿੱਧ ਸਿੱਧ ਨਿੱਧ ਲੱਖ ਸਾਜ ਚੁੱਲ ਚੁਕਾਵਣੀ ਸਾਧ ਗਰੀਬ ਨਿਵਾਜ ਗਰੀਬੀ ਆਵਣੀ ਅਨਹਦ ਸ਼ਬਦ ਅਗਾਜ ਬਾਣੀ ਗਾਵਣੀ ਅਨਹਦ ਸ਼ਬਦ ਅਗਾਜ ਬਾਣੀ ਗਾਵਣੀ। ਸਾਧ ਸੰਗਤ, ਬੜੇ ਪਿਆਰੇ ਬਚਨ ਜੀ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ, ਕਿ ਸਾਧ ਸੰਗਤ ਸੇਵਾ ਦਾ ਕੀ ਫਲ ਹੈ, ਸੇਵਾ ਕਰਨ ਨਾਲ ਕੀ ਕੁਛ ਮਿਲ ਜਾਂਦਾ ਹੈ ਤੇ ਸੇਵਾ ਦੀ ਮਹਾਨਤਾ ਕਿੰਨੀ ਹੈ। ਅਗਰ ਆਹ ਪੌੜੀ ਪੰਜ ਪੰਕਤੀਆਂ ਨੇ ਸਾਧ ਸੰਗਤ, ਇਹਦੀਆਂ ਪੰਜ ਲਾਈਨਾਂ ਅਰਥਾਤ ਪੰਜ ਤੁਕਾਂ ਨੇ, ਕਿਤੇ ਵਿਚਾਰ ਕੇ ਵੇਖਿਓ ਜੇ ਅੱਖਰੀ ਅਰਥ ਇਸ ਤੇ ਬਹੁਤੇ ਔਖੇ ਨਹੀਂ ਸਾਧ ਸੰਗਤ, ਬਹੁਤਾ ਵਿਸਥਾਰ ਵੀ ਦਾਸ ਨੇ ਭਾਵੇਂ ਨਹੀਂ ਕਰਨਾ, ਪਰ ਬੇਨਤੀ ਸੁਣਿਓ ਵੀ ਸੇਵਾ ਦਾ ਫਲ ਕੀ ਹੈ, ਕਿੱਡੀ ਮਹਾਨ ਹੈ ਗੁਰੂ ਦੀ ਸੇਵਾ, ਕਿਤਨੀ ਮਹਾਨ ਹੈ ਸੰਸਾਰ ਜਗਤ ਵਿੱਚ ਕੀਤੀ ਹੋਈ ਸੇਵਾ ਤੇ ਕਿਤਨਾ ਮਹਾਨ ਹੈ ਉਸ ਦਾ ਫਲ। ਆ ਬਚਨ ਸੁਣਨੇ ਬੜੇ ਸੰਖੇਪ ਦੇ ਵਿੱਚ ਸੌਖੇ ਅਰਥ ਨੇ, ਪਰ ਬਾਤ ਹੈ ਗੱਲ ਇਹ ਨਹੀਂ ਕਿ ਅਰਥ ਸੌਖੇ ਕਿ ਔਖੇ ਹਨ, ਬਾਤ ਇਹ ਨਹੀਂ ਕਿ ਭਾਈ ਗੁਰਦਾਸ ਜੀ ਨੇ ਕੈਸੇ ਮਹਾਨ ਬਚਨ ਉਚਾਰਨ ਕੀਤੇ ਹਨ, ਗੱਲ ਇੱਥੇ ਆਣ ਕੇ ਮੁੱਕਣੀ ਹੈ ਕਿ ਆਪਾਂ ਕਮਾਏ ਕਿੰਨੇ ਹਨ, ਮੰਨੇ ਕਿੰਨੇ ਹਨ, ਦਿਲ ਚ ਵਸਾਏ ਕਿੰਨੇ ਹਨ ਭਾਈ ਗੁਰਦਾਸ ਜੀ ਦੇ ਬਚਨ। ਬੜੀ ਪਿਆਰੀ ਬਾਤ ਜੀ, ਕਹਿਣ ਲੱਗੇ ਇੰਦਰਪੁਰੀ ਲੱਖ ਰਾਜ ਨੀਰ ਭਰਾਵਣੀ ਜੋ ਗੁਰਮੁਖ ਜਨ ਗੁਰਸਿੱਖ ਪਿਆਰੇ ਜਗਿਆਸੂ ਸਾਧ ਸੰਗਤ ਵਿੱਚ ਜਾ ਕੇ ਗੁਰੂ ਦੇ ਦਰ ਤੇ ਪਾਣੀ ਭਰਨ ਦੀ ਟਹਿਲ ਸੇਵਾ ਕਰਦੇ ਹਨ, ਉਹ ਇੰਦਰ ਦੇਵਤੇ ਦੀ ਪੁਰੀ ਦੇ ਲੱਖਾਂ ਰਾਜਾਂ ਤੋਂ ਸ੍ਰੇਸ਼ਟ ਹੈ, ਲੱਖਾਂ ਰਾਜਾਂ ਤੋਂ ਉੱਤਮ ਹੈ। ਇੰਦਰਪੁਰੀ ਦੇ ਵਿੱਚ ਇੰਦਰ ਦੇਵਤਾ ਆ, 33 ਕਰੋੜ ਦੇਵਤੇ ਦਾ ਮੁਖੀ ਹੈ ਜਿਹੜਾ ਇੰਦਰ ਦੇਵਤਾ ਹੈ, ਤੇ ਹਿੰਦੂ ਮਤ ਦੇ ਵਿੱਚ ਇਹਨੂੰ ਸਵਰਗ ਦਾ ਮੁਖੀ ਮੰਨਿਆ ਜਾਂਦਾ ਇੰਦਰ ਨੂੰ। ਤੇ ਹੁਣ ਬਚਨ ਸੁਣਨੇ, ਸਾਧ ਸੰਗਤ ਵਿੱਚ ਆ ਕੇ ਗੁਰੂ ਦੀ ਸ਼ਰਨ ਵਿੱਚ ਆ ਕੇ ਸਾਧ ਸੰਗਤ ਪਾਣੀ ਭਰਨ ਦੀ ਸੇਵਾ, ਪਾਣੀ ਦੀ ਟਹਿਲ ਕਰਨ, ਪਾਣੀ ਢੋਣ ਦੀ ਸੇਵਾ ਕਰ ਲਓ, ਤੇ ਦੂਸਰੇ ਪਾਸੇ ਇੰਦਰਪੁਰੀ ਦੇ ਲੱਖਾਂ ਰਾਜਾਂ ਤੋਂ ਸ੍ਰੇਸ਼ਟ ਹੈ, ਲੱਖ ਵਾਰੀ ਇੰਦਰ ਦੀ ਪੁਰੀ ਤੇ ਤੁਸੀਂ ਰਾਜ ਕਰ ਲਓ ਤੇ ਉਹਦੇ ਬਰਾਬਰ ਨਹੀਂ ਹੋ ਸਕਦਾ, ਜਿਨ੍ਹਾਂ ਗੁਰਸਿੱਖਾਂ ਨੇ ਗੁਰੂ ਦੀ ਸ਼ਰਨ ਵਿੱਚ ਆਣ ਕੇ ਪਾਣੀ ਢੋਇਆ, ਪਾਣੀ ਭਰਿਆ। ਪੁੱਛਣਾ ਹੋਵੇ ਇਤਿਹਾਸ ਵਿੱਚੋਂ ਕਿਤੇ ਤੇ ਪੁੱਛਿਓ ਬਾਬਾ ਅਮਰਦਾਸ ਕੋਲ, 12 ਸਾਲ ਗਾਗਰ ਢੋਈ, ਉਹ ਪਾਣੀ ਭਰਿਆ, ਗੁਰੂ ਅੰਗਦ ਦੇਵ ਸਾਹਿਬ ਦਾ ਇਸ਼ਨਾਨ ਕੀਤਾ, ਸੰਗਤਾਂ ਦੀ ਸੇਵਾ ਕੀਤੀ ਤੇ ਤੱਪੜ ਝਾੜੇ, ਇੱਕ ਦਿਨ ਉਹ ਆਇਆ ਜ਼ਿੰਦਗੀ ਚ ਗੁਰੂ ਅੰਗਦ ਦੇਵ ਸਾਹਿਬ ਨੇ ਚਰਨਾਂ ਤੇ ਸਿਰ ਰੱਖ ਕੇ, ਧਰਤੀ ਤੇ ਮੱਥਾ ਰੱਖ ਕੇ ਨਮਸਕਾਰ ਕਰ ਦਿੱਤੇ, ਸਤਿਗੁਰ ਨੂੰ ਵੀ ਆਪਣੇ ਪੈਰਾਂ ਦੇ ਉੱਤੇ ਸੁੱਟ ਲਿਆ। ਉਹ ਪਾਣੀ ਭਰਨ, ਪਾਣੀ ਢੋਣ ਤੇ ਪਾਣੀ ਛਕਾਉਣ ਦੀ ਸੇਵਾ, ਜਲ ਛਕਾਉਣ ਦੀ ਸੇਵਾ ਪੁੱਛਣੀ ਹੋਵੇ ਭਾਈ ਕਨਈਆ ਜੀ ਨੂੰ ਪੁੱਛਿਓ, ਜਿਹੜਾ ਜੰਗ ਦੇ ਮੈਦਾਨ ਵਿੱਚ ਸਾਰਿਆਂ ਨੂੰ ਹੀ ਪਾਣੀ ਪਿਆ ਰਿਹਾ, ਜਦੋਂ ਸਿੱਖ ਕਹਿੰਦੇ ਮਹਾਰਾਜ ਇਹ ਦੁਸ਼ਮਣਾਂ ਨੂੰ ਵੀ ਪਾਣੀ ਪਿਆਉਂਦਾ, ਆਨੰਦਪੁਰ ਸਾਹਿਬ ਜੰਗ ਹੋ ਰਿਹਾ, ਇਹਨੇ ਮੋਢੇ ਤੇ ਮਸ਼ਕ ਚੁੱਕੀ ਭਾਈ ਕਨਈਏ ਨੇ, ਸਾਰਿਆਂ ਨੂੰ ਪਾਣੀ ਪਿਆਈ ਜਾਂਦਾ, ਦੁਸ਼ਮਣਾਂ ਵੈਰੀਆਂ ਨੂੰ। ਜਦੋਂ ਕਲਗੀਧਰ ਪਾਤਸ਼ਾਹ ਪੁੱਛਦੇ ਭਾਈ ਕਨਈਆ ਸਾਰਿਆਂ ਨੂੰ ਪਾਣੀ ਪਿਆਉਂਦਾ, ਕਹਿੰਦਾ ਨਹੀਂ ਮਹਾਰਾਜ, ਦੁਸ਼ਮਣਾਂ ਨੂੰ ਪਾਣੀ ਪਿਆਉਣਾ ਨਹੀਂ ਮਹਾਰਾਜ, ਵੈਰੀਆਂ ਨੂੰ ਪਾਣੀ ਪਿਆਉਣਾ, ਮੁਸਲਮਾਨਾਂ ਪਠਾਣਾਂ ਨੂੰ ਪਾਣੀ ਪਿਆਉਣਾ ਨਹੀਂ ਮਹਾਰਾਜ। ਕਹਿੰਦੇ ਆ ਸਿੱਖ ਕਹਿੰਦੇ ਨੇ ਕਿ ਜਿਹੜਾ ਭਾਈ ਕਨਈਆ ਉਹ ਦੁਸ਼ਮਣਾਂ ਨੂੰ ਵੈਰੀਆਂ ਨੂੰ ਵੀ ਪਾਣੀ ਪਿਆ ਰਿਹਾ, ਮੁਸਲਮਾਨਾਂ ਪਠਾਣਾਂ ਨੂੰ ਵੀ ਪਾਣੀ ਪਿਆਈ ਜਾਂਦਾ। ਕਹਿੰਦਾ ਜੀ ਇਹ ਕਹਿੰਦੇ ਹੋਣਗੇ, ਮੇਰੇ ਕੋਲੋਂ ਵੀ ਪੁੱਛ ਲਓ। ਪਾਤਸ਼ਾਹ ਕਹਿੰਦੇ ਤੂੰ ਦੱਸ। ਕਹਿੰਦਾ ਦਾਤਾ ਮੈਂ ਜਦੋਂ ਵੀ ਕਿਸੇ ਦੇ ਮੂੰਹ 'ਚ ਪਾਣੀ ਪਾਉਣ ਲੱਗਾ, ਧਰਤੀ ਦੇ ਉੱਤੇ ਤੜਫਦੇ ਹੋਏ ਜਿਹੜੇ ਜ਼ਖਮੀ ਲੋਕ ਨੇ, ਮੈਨੂੰ ਇੰਜ ਮਹਿਸੂਸ ਹੁੰਦਾ ਬਾਜਾਂ ਵਾਲੇ ਇਸ ਧਰਤੀ ਦੇ ਉੱਤੇ ਤੂੰ ਲੰਮਾ ਪਿਆ ਆ, ਦਸ਼ਮੇਸ਼ ਪਿਤਾ ਮੈਂ ਤੇ ਤੇਰੇ ਮੁੱਖ 'ਚ ਪਾਇਆ, ਮੈਂ ਤੇ ਤੁਹਾਡੇ ਮੂੰਹ 'ਚ ਪਾਣੀ ਪਾਉਣਾ। ਸਤਿਗੁਰੂ ਕਹਿੰਦੇ ਮੇਰੇ ਮੂੰਹ 'ਚ? ਹਾਂ ਮਹਾਰਾਜ, ਇਹ ਭਾਈ ਕਨਈਆ ਜੀ ਦੇ ਬਚਨ ਸਨ, ਜਿਸ ਦਿਨ ਦਾ ਇਹਨਾਂ ਅੱਖੀਆਂ ਨੇ ਬਾਜਾਂ ਵਾਲਿਆ ਤੁਹਾਡਾ ਦਰਸ਼ਨ ਕਰ ਲਿਆ, ਇਹਨਾਂ ਅੱਖੀਆਂ ਵਿੱਚ ਤੂੰ ਬੈਠ ਗਿਆ, ਇਸ ਦਿਲ ਵਿੱਚ ਕਲਗੀਧਰ ਤੁਸੀਂ ਬੈਠ ਗਏ ਹੋ, ਇਹਨਾਂ ਅੱਖੀਆਂ 'ਚ ਵੀ ਤੇਰੇ ਤੋਂ ਬਿਨਾਂ ਕੋਈ ਨਹੀਂ, ਇਸ ਦਿਲ ਹਿਰਦੇ ਵਿੱਚ ਵੀ ਤੇਰੇ ਤੋਂ ਬਿਨਾਂ ਕੋਈ ਨਹੀਂ, ਮੈਂ ਤਾਂ ਤੇਰੇ ਮੂੰਹ 'ਚ ਪਾਣੀ ਪਾਇਆ, ਮੈਂ ਤਾਂ ਤੈਨੂੰ ਜਲ ਛਕਾਇਆ। ਮੈਨੂੰ ਨਹੀਂ ਪਤਾ ਕੌਣ ਮੁਸਲਮਾਨ ਆ, ਕੌਣ ਹਿੰਦੂ ਆ ਅਤੇ ਕੌਣ ਪਠਾਨ ਆ, ਕੌਣ ਵੈਰੀ ਅਤੇ ਕੌਣ ਮਿੱਤਰ ਅਤੇ ਕੌਣ ਦੁਸ਼ਮਣ ਆ, ਮੈਨੂੰ ਨਹੀਂ ਉਹ ਪਤਾ। ਮੈਂ ਤਾਂ ਧਰਤੀ 'ਤੇ ਤੈਨੂੰ ਡਿੱਗਿਆਂ ਵੇਖਿਆ ਅਤੇ ਤੇਰੇ ਮੂੰਹ 'ਚ ਪਾਣੀ ਪਾਇਆ, ਦੱਸ ਪਿਆਇਆ ਕਰਾਂ ਕਿ ਨਾ ਪਿਆਇਆ ਕਰਾਂ। ਗੱਲ ਨਾ ਲਾ ਲਿਆ ਸੀ ਕਲਗੀਧਰ ਪਾਤਸ਼ਾਹ, ਗੱਲ ਨਾ ਲਾ ਲਿਆ। ਬ੍ਰਹਮ ਗਿਆਨ ਦੀ ਅਵਸਥਾ, ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਏ, ਨਾਨਕ ਇਹ ਲੱਛਣ ਕਿਹਨਾਂ ਦੇ ਵਿੱਚ ਨੇ ਹੁਣ ਸਾਧ ਸੰਗਤ? ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ, ਬ੍ਰਹਮ ਗਿਆਨੀਆਂ ਦੇ ਲੱਛਣ ਨਿਸ਼ਾਨੀਆਂ। ਅੱਗੇ ਤੇ ਕੱਲਾ ਜਾਲ ਹੀ ਛਕਾਉਂਦਾ ਸਾਂ ਭਾਈ ਕਨਈਆ, ਬਾਜਾਂ ਵਾਲਾ ਦਾਤਾ ਬੋਲਿਆ, ਕਹਿਣ ਲੱਗੇ ਆਹ ਲੈ ਪੜ ਮਲਮ ਤੇ ਆਹ ਲੈ ਪੜ ਪੱਟੀ। ਕਹਿਣ ਲੱਗੇ ਜਿੱਥੇ ਕਿਸੇ ਦੇ ਜ਼ਖਮ ਹੋਇਆ ਹੋਵੇ ਮਲਮ ਲਾ ਕੇ ਪੱਟੀ ਵੀ ਲਪੇਟ ਦਿਆ ਕਰ, ਪੱਟੀ ਵੀ ਕਰ ਦਿਆ ਕਰ, ਉਹਦੇ ਮੋਢਿਆਂ 'ਤੇ ਚੁੱਕ ਕੇ ਕਿਤੇ ਉਹਨੂੰ ਜਿੱਥੇ ਉਹਦਾ ਇਲਾਜ ਹੋ ਸਕਦਾ ਹੋਵੇ ਛੱਡ ਵੀ ਆਇਆ ਕਰ। ਭਾਵ ਬ੍ਰਹਮ ਗਿਆਨ ਦੀ ਅਵਸਥਾ ਵਾਲਾ ਹੋ ਗਿਆ, ਤੈਨੂੰ ਗੁਰੂ ਤੋਂ ਬਿਨਾਂ ਪ੍ਰਭੂ ਤੋਂ ਬਿਨਾਂ ਨਜ਼ਰ ਹੀ ਕੋਈ ਨਹੀਂ ਆਉਂਦਾ। ਭਾਈ ਗੁਰਦਾਸ ਜੀ ਕੀ ਕਹਿ ਰਹੇ? ਬੇਅੰਤ ਦ੍ਰਿਸ਼ਟਾਂਤ ਨੇ ਸਾਧ ਸੰਗਤ ਐਸੇ, ਇੰਦਰਪੁਰੀ ਲੱਖ ਰਾਜ ਨੀਰ ਭਰਾਵਣੀ। ਗੁਰੂ ਦੀ ਸੰਗਤ ਵਿੱਚ ਤੇ ਸਤਿਗੁਰ ਦੇ ਚਰਨਾਂ ਵਿੱਚ ਆ ਕੇ ਜਿਨ੍ਹਾਂ ਨੇ ਪਾਣੀ ਭਰਨ ਦੀ ਟਹਿਲ ਕੀਤੀ ਹੈ, ਸੇਵਾ ਕਮਾਈ ਹੈ, ਉਹ ਇੰਦਰਪੁਰੀ ਦੇ ਲੱਖਾਂ ਰਾਜਾਂ ਤੋਂ ਵੀ ਸ੍ਰੇਸ਼ਟ ਹੈ ਉਹ ਸੇਵਾ। ਹੋਰ ਬਚਨ ਸੁਣਨੇ, ਲੱਖ ਸੁਰਗ ਸਿਰ ਤਾਜ ਗਲਾ ਪੀਹਾਵਣੀ। ਸੰਗਤ ਵਿੱਚ ਆ ਕੇ ਕਣਕ ਪੀਣ ਦੀ ਸੇਵਾ, ਪਿੱਛੇ ਚੱਕੀਆਂ ਵਿੱਚ ਕਣਕ ਪੀਂਦੇ ਸਨ, ਆਟਾ ਬਣਾਉਂਦੇ ਸੀ, ਕਣਕ ਪੀਣੀ ਛੋਲੇ ਪੀਣੇ। ਕਹਿਣ ਲੱਗੇ ਕਣਕ ਪੀਣ ਦੀ ਸੇਵਾ ਸਾਧ ਸੰਗਤ ਵਿੱਚ ਆ ਕੇ ਜੋ ਗੁਰੂ ਦੇ ਚਰਨਾਂ ਵਿੱਚ ਆਣ ਕੇ ਕਰੇ, ਇਹ ਲੱਖਾਂ ਹੀ ਸਵਰਗਾਂ ਦੀ ਸਰਤਾਜ ਹੈ। ਕਿੰਨੀ ਵਿਸ਼ੇਸ਼ਤਾ ਦੱਸਦੇ ਨੇ, ਗੁਰੂ ਦੇ ਚਰਨਾਂ ਵਿੱਚ ਕੀਤੀ ਸੇਵਾ ਦੀ ਵਿਸ਼ੇਸ਼ਤਾ ਇਤਨੀ ਮਹਾਨ ਹੈ, ਇਹਦੇ ਬਰਾਬਰ ਇੰਦਰ ਦਾ ਰਾਜ ਵੀ ਨਹੀਂ, ਇਸ ਦੇ ਬਰਾਬਰ ਸਵਰਗਾਂ ਦਾ ਸਰਤਾਜ ਵੀ ਨਹੀਂ ਹੋ ਸਕਦਾ। ਸਾਧ ਸੰਗਤ, ਸਵਰਗ ਤੋਂ ਲਿਆ ਕੇ ਕੋ ਤਾਜ ਸਿਰ ਤੇ ਰੱਖ ਦਿਓ, ਮੈਨੂੰ ਨਹੀਂ ਚਾਹੀਦੀ ਇਹ ਚੀਜ਼, ਇਹ ਵਸਤ, ਮੈਂ ਸਿਰਫ ਗੁਰੂ ਦੇ ਦਰ ਤੇ ਰਹਿ ਕੇ ਚੱਕੀ ਪੀਣੀ ਆ, ਗੁਰੂ ਦਾ ਚਾਕਰ ਬਣ ਕੇ ਸੇਵਾ ਕਮਾ, ਗੁਰੂ ਦੀ ਖੁਸ਼ੀ ਲੈਣੀ ਹੈ। ਰਿੱਧ ਸਿੱਧ ਨਿੱਧ ਲੱਖ ਸਾਜ ਚੁੱਲ ਚੁਕਾਵਣੀ। ਸਾਧ ਸੰਗਤ ਵਿੱਚ ਆ, ਗੁਰੂ ਕੇ ਲੰਗਰਾਂ 'ਚ ਆ, ਪ੍ਰਸ਼ਾਦੇ ਛਕਾਉਣ ਤੇ ਪਕਾਉਣ ਦੀ ਸੇਵਾ, ਜੋ ਚੁੱਲ ਝੋਕਣੀ ਹੈ। ਚੁੱਲ ਝੋਕਣ ਦਾ ਮਤਲਬ ਪਤਾ ਕੀ ਹੈ? ਚੁੱਲ੍ਹੇ ਦੇ ਵਿੱਚ ਅੱਗ ਡਾਉਣੀ, ਲੋਹ ਦੇ ਵਿੱਚ ਅੱਗ ਡਾਉਣੀ, ਜਿਹੜੀ ਅੱਗ ਦੇ ਨਾਲ ਪ੍ਰਸ਼ਾਦੇ ਪੱਕਣ। ਕਹਿਣ ਲੱਗੇ ਸਾਰੀ ਦੀ ਸਾਰੀ ਚੁੱਲ੍ਹ ਝੋਕਣੀ, ਚੁੱਲ੍ਹੇ ਵਿੱਚ ਲੱਕੜਾਂ, ਲੋਹ ਵਿੱਚ ਲੱਕੜਾਂ ਡਾਉਣੀਆਂ ਤੇ ਸਾਧ ਸੰਗਤ ਪ੍ਰਸ਼ਾਦੇ ਪਕਾਉਣੇ ਤੇ ਸੇਵਾ ਕਰਨੀ, ਇਹ ਸਾਰੇ ਦਾ ਸਾਰਾ ਕੁਝ ਰਿਧੀਆਂ ਸਿੱਧੀਆਂ ਤੇ ਨਿਧੀਆਂ ਦੇ ਲੱਖਾਂ ਹੀ ਸਾਜਾਂ ਤੋਂ ਸ੍ਰੇਸ਼ਟ ਹੈ। ਨਹੀਂ ਚਾਹੀਦੀਆਂ ਸਾਨੂੰ ਰਿਧੀਆਂ ਸਿੱਧੀਆਂ ਨਿਧੀਆਂ, ਸਾਨੂੰ ਸਭ ਤੋਂ ਸ਼੍ਰੋਮਣੀ ਇਹਨਾਂ ਰਿਧੀਆਂ ਸਿੱਧੀਆਂ ਨਾਲੋਂ ਵੀ ਸ਼੍ਰੋਮਣੀ ਹੈ ਗੁਰੂ ਕੀ ਸੰਗਤ ਵਾਸਤੇ ਲੰਗਰ ਪ੍ਰਸ਼ਾਦੇ ਪਕਾਉਣੇ, ਅੱਗ ਬਾਲਣੀ, ਲੋਹ ਤੌਣੀ ਤੇ ਗੁਰੂ ਕੀਆਂ ਸੰਗਤਾਂ ਦੀ ਸੇਵਾ ਕਰਨੀ। ਸਾਧ ਗਰੀਬ ਨਿਵਾਜ ਗਰੀਬੀ ਆਵਣੀ। ਸਾਧੂ ਜਨ ਅਭਿਆਗਤ ਤੇ ਗਰੀਬ ਨੂੰ ਜੋ ਵਡਿਆਈ ਦੇਣੀ ਹੈ, ਸੋਚਿਓ ਹੁਣ, ਸਾਧੂ ਨੂੰ ਵਡਿਆਈ ਦੇਣੀ ਤੇ ਕਿਸੇ ਗਰੀਬ ਨੂੰ ਵਡਿਆਈ ਸਤਿਕਾਰ ਦੇਣਾ, ਸਾਧ ਸੰਗਤ, ਇਹਦੇ ਨਾਲ ਸਾਡੇ ਮਨ ਹਿਰਦੇ ਦੇ ਵਿੱਚ ਵੀ ਗਰੀਬੀ ਆਉਂਦੀ ਹੈ ਸਾਧ ਸੰਗਤ। ਇਸੇ ਲਈ ਕਿਸੇ ਸਾਧੂ ਦਾ ਵੀ ਸਤਿਕਾਰ ਕਰਨਾ, ਕਿਸੇ ਗਰੀਬ ਦਾ ਨਵਾਣੇ ਬੰਦੇ ਦਾ ਵੀ ਸਤਿਕਾਰ ਕਰਨਾ, ਇਹ ਗੁਰਸਿੱਖਾਂ ਦੇ ਹਿਰਦੇ ਦੇ ਵਿੱਚ ਹੈ। ਇਹ ਗੁਰਸਿੱਖਾਂ ਦੇ ਮਨ ਹਿਰਦੇ ਵਿੱਚ ਹੋਰ ਵੀ ਗਰੀਬੀ ਵਾਲੀ ਭਾਵਨਾ, ਨਿਮਰਤਾ ਵਾਲੀ ਭਾਵਨਾ ਆ ਜਾਂਦੀ ਹੈ। ਸਾਧੂ ਜਨਾਂ ਦਾ, ਸੰਤ ਜਨਾਂ ਦਾ ਸਤਿਕਾਰ ਕਰਨਾ, ਇਹ ਵੀ ਗੁਰਸਿੱਖਾਂ ਦਾ ਫਰਜ਼ ਹੈ। ਤੇ ਰਾਜਿਆਂ ਮਹਾਰਾਜਿਆਂ ਤੇ ਦੁਨੀਆਂ ਵਿੱਚ ਧੰਨਵਾਨ ਅਮੀਰਾਂ ਦੇ ਮਗਰ ਮਗਰ ਤੁਰੇ ਫਿਰਨਾ ਤੇ ਉਹਨਾਂ ਨੂੰ ਵਾਜਾਂ ਮਾਰ ਮਾਰ ਕੇ ਕਹਿਣਾ ਆਓ ਤੁਹਾਡੀ ਸੇਵਾ ਕਰੀਏ, ਅਲੱਗ ਬਾਤ ਹੈ ਕਿਸੇ ਗਰੀਬ ਨੂੰ ਵੀ ਮਾਣ ਸਤਿਕਾਰ ਦੇਣਾ, ਇਹ ਗੁਰਸਿੱਖ ਦੇ ਹਿੱਸੇ ਆਇਆ। ਇੱਥੇ ਇੱਕ ਬੇਨਤੀ ਦਾਸ ਨੇ ਕਰਨੀ, ਬਹੁਤਾਤ ਇਹ ਜਿਹੜੀ ਸੋਚ ਹੈ ਇਹ ਸਾਡੇ ਪੰਜਾਬ ਦੇ ਵਿੱਚ, ਭਾਰਤ ਦੇਸ਼ ਵਿੱਚ ਸਾਡੀ ਅੱਜ ਹੈ, ਜਿਸ ਤੋਂ ਦਾਸ ਨੇ ਬੇਨਤੀ ਕਰਨੀ, ਉਹਦੇ ਲਈ ਸੰਕੋਚ ਕਰੀਏ, ਗੁਰਸਿੱਖੀ ਕਮਾਉਣ ਦੀ ਕੋਸ਼ਿਸ਼ ਕਰੀਏ। ਜਿਹੜੇ ਭਾਈ ਗੁਰਦਾਸ ਜੀ ਨੇ ਬਚਨ ਵਰਤਿਆ ਕਿ ਸਾਧੂ ਦੀ ਤੇ ਗਰੀਬ ਬੰਦੇ ਦੀ ਸੇਵਾ ਵੀ ਕਰਨੀ ਹੈ ਔਰ ਸਾਧ ਸੰਗਤ ਉਹਨਾਂ ਨੂੰ ਸਤਿਕਾਰ ਵੀ ਦੇਣਾ ਹੈ। ਆਪਾਂ ਆਪਣੇ ਘਰ ਅਖੰਡ ਪਾਠ ਸਾਹਿਬ ਰਖਾਇਆ ਹੋਵੇ, ਆਪਣੇ ਘਰ ਸਹਿਜ ਪਾਠ ਰਖਾਇਆ ਹੋਵੇ, ਕਿਸੇ ਵੀ ਢੰਗ ਨਾਲ ਬੇਨਤੀ ਕਰਦੇ ਹਾਂ, समाप्ति हुई है, गुरु का लंगर चल रहा हो साडे घर च, लंगर गुरु का ना, आप बेनती भी करते हैं बाद साध संगत जी बेनती है सारे ने गुरु का लंगर छक के जाना है, यह मतलब लंगर साडा तो ना होया, लंगर किसी बंदे का तो ना होया, रस्ता बस्ता मालक परमात्मा दी बख्शियां आप केवल टहल सेवा ही की, तैयार ही किया, जे लंगर गुरु का है तो फिर कोई गरीब आ जाए साढ़े घर, मैं देखना कदे कदे जेड़े लोग सवेरे घरों तरह तरह का नाश्ता पूड़ियां खा के आए, परौंठे खा के आए घर तो, उन्हें अगे अगे आप हाथ जोड़ जोड़ के कहने लंगर जरूर छक के जाए जी, एक ही प्रशादा छक लो भा, एक ही रोटी खा लो जी, एक ही प्रशादा छक लो, आ ही थोड़ी जी चीज लै लो छक के जायो, कहने ना आप धनवान अमीर लोगों से ज अपने रिश्तेदार संबंधियों जेड़े आप अपने घर बुलाए, जिथे भी असं प्रोग्राम गुरुद्वारे है समागम घर है कितने भी है, कहण का भाव मेरा सिर्फ यह है कि जिथे आप गुरु का लंगर तैयार किया, जे कोई टपरी वास आ जाए, कोई मंगता आ जाए, कोई मैले कपड़िया वाला आ जाए, गंदे कपड़िया वाला आ जाए, कोई भिखारी आ जाए उत्थे, कोई छपरिया विच रहण वाले, छन्ना विच झौंपड़िया विच रहण वाले, गरीबां दे कोई बच्चे आ जाण, ओ उत्थे आण के कहण हाथ जोड़ के सानू भी प्रशादा छकाओ, शाम को भी रोटी दो, सानू भी रोटी दो, आपां की करदे साध संगत ते सुनिया होईयां गल्लां नहीं, मैं अपनी अखा नाल वेख्या कई बार वो दबके मार दे, उन्होंने चलो भजो इतो चलो दौड़ जो तुहानू नहीं हाले मिलना, जे कि बाद बचिया खुचिया भावें आप उन्होंने दे दिए, लंगर गुरु का, लंगर गुरु का, जेडे भुखे ने वो तरले लै रहे बार, वो अपनिया बाटिया अपने कटोरे अपने भांडे थालियां जग लैके बैठे, सानू भी कुछ दो खाण वास्ते, वो उड़ीक रहे बार भुखे तुहाडे मूँह वल वेखदे, गुरु नानक दे सिखा ने लंगर लाया खाण नू देण कुछ, आम तौर पर तो लंगर च दिन दिहाड़ा तो आप सारे छकाने ही, साढ़े घर च कोई प्रोग्राम समागम गुरमत का चल रहा होवान लग्या हो, साध संगत आप रिश्तेदार संबंधियों से अमीर लोग जेडे धनवान है उन्हें अगे हाथ जोड़ जोड़ के आखिए खाओ जी छको जी, वह कह भुख नहीं, आप मगर मगर तुरे फिरते हैं तो जेडे लौड़वंद भुखे वह बाहर बैठे, लंगर किसदा होया फिर तेरा थोड़ी होया, लंगर तो गुरु का पर तू की समझ लिया मेरा, जे गुरु नानक का लंगर हों फिर सारे छका, गुरु नानक का लंगर हों फिर भुखिया वास्ते हों, इन्हों बहुत ही भुख लगी, आ जाओ भई एक पासे तुसी भी बैठो छकाने हैं तुहानू, मेरी बेनती सुनियो दास जिहड़ी गल करनी चाहुंदा है, भाई गुरदास जी कह रहे साध गरीब नवाज गरीबी आमनी, तुहाडे अंदर गरीबी वाला सुभाव तुहाडे अंदर निम्रता आए, जिहड़े साधु जनमी हुंदे ओह गरीब नवाज हुंदे, ओह गरीबां नूं नवाज दे प्यार देंदे उन्हां नूं, इसलिए एक विद्वान ने इहदे अर्थ कीते आ, ओह कहिंदे साधु भी तुहाडे पास आवे, कोई गरीब नमाणा नताणा भी आवे उन्हूं नवाजो, उन्हूं सत्कार दिओ, माण सत्कार दिओ उसनूं, और साध संगत तां कि तुहाडे अंदर भी निम्रता आए ते गुरु की सिखी सही अर्थां विच असीं कमा लईए। अखीरली पंक्ति विच फरमा रहे ने अनहद शब्द अगाज बाणी गावणी, गुरु दे द्वारे ते जाके जो गुरु की बाणी गाउणी है एहो ही सिख दे वास्ते अनाहद शब्द है, एहो ही प्रगट रूप दे विच सिख वास्ते एक रस लगातार आनंदत अते सहज ते आत्मिक अडोलता देण वाला वो अनहद नाद है, सिख होर किसी अनहद नाद वाले पासे नहीं जांदा, सगों गुरु दे शब्द द्वारा बाणी नूं गाउणा प्रभु की सिफत सलाह विच जुड़ना ही उसका अनहद नाद है, भाव जो सतगुरु पातशाह दे चरणा नाल जुड़े होए गुरसिख ने सेवा कमाउणी, पाणी ढोना, चक्की पीणी, अग डाउणी चुल्हे च लोहां च, ते साध संगत लंगर प्रसाद दूसरियां नूं छका के फिर सिख ने उन्हां दे भांडे मांजणे, इसे सेवा तो ही मेवा प्राप्त हुंदा है जो अज लोड है गुरु दे सिख नूं ऐसी अवस्था बनाउण दी कि प्यार प्रेम दे विच भेज के गुरु की सेवा कमाईए, जेड़ा इंद्रपुरी दे लखां राज करन तों वी श्रेष्ठ अते श्रोमणी है। वार 14वीं पौड़ी 19वीं विच पावन अमृत बोल फरमान करदे हन कि कैसे कैसे फल ते खुशियां गुरु दे चरणां विचों सेवा सिमरन भगती नाल प्राप्त हुंदियां हन। होम जग लाख भोग चने चबावनी तीर्थ पुरब संजोग पैर तुवावनी ज्ञान ध्यान लख जोग शब्द सुनावनी रहे न सहसा सोग झाती पावनी भौजल विच अरोग ना लहर डरावनी लंग संजोग विजोग गुरमत आवनी लंग संजोग विजोग गुरमत आवनी। पावन फरमान करते ने लख होम जग लख भोग चने चबावनी। कहन लगे गुरसिखा नू छोले चबाउण दी सेवा, छोले चबाउणे भुन के इत्थे सेवा दी गल है कि उन्हां नू छोले छकण वास्ते देने। एक जंग युद्ध दा मैदान भी होवे उहनू चने चबाउणे कहिंदे ने कि मैं उहदा बड़ी चंगी तरह टाकरा करांगा ते उहनू मैं चने चबावांगा, भाव मैं उहनू मारांगा, उहनू हरा देंगा जंग दे मैदान विच। उह एक कहावत है, इत्थे सिखी दी गल है, ध्यान रखना। होम जग लख भोग चने चबावनी, कहिंदे गुरसिखां विच छोले भुन के ते उहनां नू छोले चबाउण दी सेवा। लखां होम ते लखां जग दा फल साध संगत उहनां गुरमुख जनां नू प्राप्त हो जांदा है जिहड़े गुरसिखां नू छोले भुन के प्यार विच भेज के चबा दिंदे आ। उह छकण, उह सुख भोगण गुरमुख प्यारे। ते साध संगत एक पासे लोग लखां जग करन, लखां होम करन, तप करन, ते दूजे पासे गुरु दा सिख थोड़े जे छोले भुन के गुरसिखां नू छका दे ते प्यार विच भेज के उन्हां दी सेवा च निम्रता नाल जुड़े। कहण लगे लखां होम जग भी उहदी बराबरता नहीं कर सकदे जो गुरसिखां दी कीती सेवा है। तीरथ पुरब संजोग पैर तुवावणी, गुरसिखां दे चरण धोण ते तुवावण दी सेवा। साध संगत तीर्थां ते वख-वख पुरबां दे संजोगां नाल मन्ने होए फलां नालों श्रेष्ठ है। भाव कोई गंगा ते नहाउण वास्ते जांदा, कोई जमुना ते नहाउण वास्ते जांदा, गोदावरी ते इशनान करदा, कोई तिन्ने नदियां गंगा जमुना सरस्वती जिथे इकट्ठे हुंदे आ उत्थे माघी वाले दिन जाके उत्थे भी लोग प्रयागराज इशनान करदे आ। कोई कहिंदा मैं इस दिन विसाखी ते हरिद्वार जाके इशनान करना है। भाव ये पुरब शब्द भी आया ना विच कि वख-वख पुरब मन्ने, दिन मन्ने, ऐस दिन ते ऐस पुरब ते ऐस तीर्थ ते इशनान करिए ते बहुता फल मिलदा। ऐस पुरब दे उते ऐस दिन दिहार दे उते इत्थे इशनान करिए गंगा जमुना ते ते आ फल मिलदा। भाई गुरदास जी की कहिंदे, कहिण लगे प्यार विच भिज के गुरसिखां दे पैर धोवा दिओ ते पैर धो दो बेअंत तीर्थां ते पुरबां दे समें दे उते वख-वख नहाते तीर्थां नालों ज्यादा फल तुहानूं गुरसिख दे पैर धोवाउण नाल ही प्राप्त हो जाएगा। भाव यह श्रेष्ठ फल है गुरसिख दे चरण धोने ते गुरसिख दे चरण धवाउणे, जिहदी बराबरता अनेकां तरह दे धार्मिक तीर्थ अते पुरबियां दे संजोग भी नहीं कर सकदे। ज्ञान ध्यान लख जोग शब्द सुनावणी, गुरु दे सिखां नूं शब्द कीर्तन करके सुनावण दी सेवा। लखां ज्ञान ध्यान ते योग दे फल नालों श्रेष्ठ है। दुनिया विच कोई विद्वान आखे मेरे कोल बड़ा ज्ञान है, मैं बड़ियां वड्डियां वड्डियां समाधियां लाउणा, योगी कहण साडे कोल बड़ी तरह दी योग साधना है, यह सारे दे सारे फल पिछे रह गए जे किते एक शब्द प्यार विच भेज के किसे गुरसिख नूं सुना दा। भाई साहब भाई गुरदास जी ने अपने पावन पवित्र रचना जिहड़े उहनां दे कवित हन साध संगत उहदे विच वी भाई साहब भाई गुरदास जी ने ऐसे बचन साध संगत उचारण कीते हन जिवें अज दी इस पौड़ी विच उचारण करदे ने। रहे न सहसा सोग झाती पावनी, सत संगत विच आके पल पल दी झाती मारनी, सारे दे सारे संसे सोग सारे दे सारे दुख जिहड़े ने उह दूर कर दिंदी है। साध संगत विच एक आण के पाई होई झाती की जीवन दे दिंदी है। साध संगत कदे सोच के वेखियो जिंदगी दा कोई दुख, जिंदगी विच कोई संसा तुहानू नहीं रह जांदा। ਸਾਰੇ ਦੇ ਸਾਰੇ ਸੰਸੇ, ਭਰਮ, ਵਹਿਮ ਤੁਹਾਡੀ ਜ਼ਿੰਦਗੀ ਵਿੱਚੋਂ ਮੁੱਕ ਜਾਂਦੇ ਹਨ, ਜਿਹੜੇ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਨਾਲ ਜੁੜ ਜਾਂਦੇ ਹਨ। ਐਸਾ ਜੀਵਨ ਭਾਈ ਸਾਹਿਬ ਭਾਈ ਗੁਰਦਾਸ ਜੀ ਜਿਹੜਾ ਸਾਨੂੰ ਦੱਸ ਰਹੇ ਹਨ, ਕਦੇ ਸੋਚ ਕੇ ਵੇਖਣਾ ਸਾਧ ਸੰਗਤ ਕਿ ਆਪਾਂ ਗੁਰਸਿੱਖ ਹੋ ਕੇ ਥਾਂ ਥਾਂ ਤੇ ਆਪਾਂ ਭਟਕਦੇ ਫਿਰੀਏ, ਜਦੋਂ ਕਿ ਬੜਾ ਸੁਖਾਲਾ ਮਾਰਗ, ਬੜਾ ਸੌਖਾ ਮਾਰਗ ਗੁਰੂ ਪਾਤਸ਼ਾਹਾਂ ਨੇ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਸਾਧ ਸੰਗਤ ਸਾਨੂੰ ਦੱਸ ਦਿੱਤਾ ਹੈ, ਗੁਰਮਤ ਦਾ ਮਾਰਗ, ਰੱਬ ਦੇ ਘਰ ਤੱਕ ਜਾਣ ਦਾ ਰਸਤਾ। ਵੇਖੋ ਕਦੇ ਸੋਚ ਕੇ ਸਾਧ ਸੰਗਤ, ਵਿਚਾਰ ਜਦੋਂ ਬਰੀਕੀ ਨਾਲ ਆਪਾਂ ਕਰਦੇ ਹਾਂ ਤੇ ਬੜਾ ਵੱਡਾ ਇੱਕ ਤੱਤ, ਇੱਕ ਸਿੱਟਾ ਨਿਕਲਦਾ ਹੈ। ਆਹ ਜਿਹੜੇ ਬਚਨ ਭਾਈ ਗੁਰਦਾਸ ਜੀ ਨੇ ਆਖੇ ਨਾ, ਰਹੇ ਨਾ ਸੰਸਾ ਸਹਿਸਾ ਸੋਗ ਝਾਤੀ ਪਾਵਣੀ, ਸਾਧ ਸੰਗਤ ਵਿੱਚ ਇੱਕ ਪਲ ਪਲ ਦੀ ਝਾਤੀ ਮਾਰ ਲਈਏ, ਭਾਵ ਕੁਝ ਸਮਾਂ ਹੀ ਕੀਤਾ ਸਤਸੰਗ, ਸਾਰੇ ਦੇ ਸਾਰੇ ਸੰਸੇ ਭਰਮ ਤੇ ਦੁੱਖ ਦੂਰ ਕਰ ਦਿੰਦੀ ਹੈ। ਭੌਜਲ ਵਿੱਚ ਅਰੋਗ ਨਾ ਲਹਿਰ ਡਰਾਵਣੀ, ਸੰਸਾਰ ਵਿੱਚ ਅਰੋਗ ਰਹੋਗੇ, ਸੰਸਾਰ ਸਮੁੰਦਰ ਦੀਆਂ ਲਹਿਰਾਂ, ਚਿੰਤਾ, ਫਿਕਰ ਤੁਹਾਨੂੰ ਕੋਈ ਵੀ ਨਹੀਂ ਵਿਆਪ ਸਕਦੇ। ਲੰਘ ਸੰਜੋਗ ਵਿਜੋਗ ਗੁਰਮਤ ਆਵਣੀ, ਪ੍ਰਸਾਦ ਸੰਗਤ ਗੁਰੂ ਦੀ ਮੱਤ ਵਿੱਚ ਆਉਣਾ ਇਹ ਹੈ ਕਿ ਸੰਜੋਗ ਵਿਜੋਗ ਤੋਂ ਵੀ ਅੱਗੇ ਲੰਘ ਜਾਓ, ਭਾਵੇਂ ਖੁਸ਼ੀ ਹੈ ਭਾਵੇਂ ਗਮੀ ਹੈ, ਮਿਲਾਪ ਹੈ ਵਿਜੋਗ ਹੈ ਵਿਛੋੜਾ ਹੈ, ਸਭ ਪਾਸੇ ਤੋਂ ਅੱਗੇ ਜਦੋਂ ਲੰਘ ਜਾਓਗੇ ਨਾ ਤਾਂ ਗੁਰੂ ਦੀ ਮੱਤ ਸਾਡੇ ਹਿਰਦੇ ਚ ਵਸੂਗੀ। ਗੁਰੂ ਦੀ ਮੱਤ ਇਸ ਤੋਂ ਅੱਗੇ ਹੈ ਸਭ ਤੋਂ। ਹੁਣ ਜਿਹੜੇ ਬਚਨ ਆਏ ਸਾਧ ਸੰਗਤ, ਉਸ ਦੀ ਦਾਸ ਨੇ ਇੱਕ ਹੋਰ ਦਲੀਲ ਦੇਣੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜਿਹੜੇ ਕਬਿੱਤ ਉਚਾਰਨ ਕੀਤੇ ਨੇ, ਹੁਣ ਇੱਕ ਪਾਸੇ ਇਹ ਪੌੜੀ ਕਿ ਗੁਰਸਿੱਖਾਂ ਨੂੰ ਕੋਈ ਥੋੜੇ ਜਿਹੇ ਛੋਲੇ ਹੀ ਭੁੰਨ ਕੇ ਚਬਾ ਦਿਓ ਤੇ ਲੱਖਾਂ ਹੀ ਕੀਤੇ ਹੋਮ ਜੱਗ ਉਹਨਾਂ ਤੋਂ ਵੱਧ ਫਲ ਮਿਲੇਗਾ, ਗੁਰਸਿੱਖ ਦੇ ਪੈਰ ਧਵਾ ਦਿਓ ਤੇ ਸਾਧ ਸੰਗਤ ਸਮਝ ਲਓ ਤੁਸੀਂ ਲੱਖਾਂ ਤੀਰਥਾਂ ਦੇ ਉੱਤੇ ਪੁਰਬ ਵੀ ਮਨਾ ਲਏ ਤੇ ਇਸ਼ਨਾਨ ਵੀ ਕਰ ਲਏ ਤੀਰਥਾਂ ਤੇ, ਲੱਖਾਂ ਗਿਆਨ ਧਿਆਨ ਤੇ ਯੋਗ ਸਾਧਨ ਕਰ ਲਏ। ਗੁਰੂ ਦੇ ਸਿੱਖ ਇੱਕ ਸ਼ਬਦ ਹੀ ਸੁਣਾ ਕੇ ਸੰਗਤਾਂ ਨੂੰ ਉਸ ਤੋਂ ਵੱਧ ਫਲ ਪ੍ਰਾਪਤ ਕਰ ਲੈਂਦੇ। ਸਾਧ ਸੰਗਤ ਵਿੱਚ ਇੱਕ ਦੋ ਵਾਰੀ ਜਾ ਕੇ ਝਾਤੀ ਪਾਈ, ਭਾਵ ਕੁਝ ਸਮਾਂ ਗੁਰੂ ਦੀ ਸੰਗਤ ਕੀਤੀ, ਤਾਂ ਸਾਧ ਸੰਗਤ ਸਾਰੇ ਦੇ ਸਾਰੇ ਸੰਸਾਰ ਭੌਜਲ ਤੋਂ ਪਾਰ ਹੋ ਗਏ, ਸਭ ਸੰਸੇ ਸੋਗ ਮਿਟ ਗਏ ਉਹਨਾਂ ਦੀ ਜ਼ਿੰਦਗੀ ਦੇ। ਤੋਂ ਭਾਈ ਗੁਰਦਾਸ ਜੀ ਉਹਨਾਂ ਕਵਿਤਾ ਵਿੱਚੋਂ ਇੱਕ ਬਚਨ ਬਿਲਕੁਲ ਇਸੇ ਤਰ੍ਹਾਂ ਦਾ ਆਪ ਸੰਗਤਾਂ ਨਾਲ ਸਾਂਝਾ ਕਰਨਾ ਚਾਹੁੰਦਾ। ਭਾਈ ਗੁਰਦਾਸ ਜੀ ਦੇ ਬਚਨ ਹਨ, ਕਹਿਣ ਲੱਗੇ, ਪੰਚ ਬਾਰ ਗੰਗ ਜਾਏ, ਬਾਰ ਪੰਚ ਪ੍ਰਾਗ ਨਹਾਏ, ਤੈਸਾ ਪੁੰਨ ਏਕ ਗੁਰਸਿੱਖ ਕੋ ਨਵਾਏਗਾ, ਸਿੱਖ ਕੋ ਪਿਲਾਏ ਪਾਣੀ, ਭਾਉ ਕਰ ਕੁਰ ਖੇਤ, ਅਸੁਮੇਦ ਜਗ ਫਲ, ਸਿੱਖ ਕੋ ਜਿਵਾਏਗਾ। ਜੈਸੇ ਸਾਤ ਮੰਦਰ ਕੰਚਨ ਕੇ ਉਸਾਰ ਦੀਨੇ, ਤੈਸਾ ਪੁੰਨ ਸਿੱਖ ਕਹੋ ਇੱਕ ਸ਼ਬਦ ਸਿਖਾਏਗਾ, ਜੈਸੇ 20 ਬਾਰ ਦਰਸ਼ਨ ਸਾਧ ਕੀਆ ਕਾਹੂ, ਤੈਸਾ ਫਲ ਸਿੱਖ ਕਹੋ ਚਾਪ ਪੱਗ ਸੁਆਏਗਾ। ਸੋਚਿਓ ਕਦੇ ਸਿੱਖ ਨੂੰ ਕਿਤੇ ਹੋਰ ਭਟਕਣ ਦੀ ਲੋੜ ਹੈ? ਗੁਰੂ ਨਾਨਕ ਦੇ ਸਿੱਖ ਨੂੰ ਕਿਤੇ ਹੋਰ ਜਾਣ ਦੀ ਲੋੜ ਹੈ? ਕਲਗੀਧਰ ਪਾਤਸ਼ਾਹ ਦੇ ਖਾਲਸੇ ਨੂੰ ਕਿਤੇ ਹੋਰ ਠੋਕਰਾਂ ਖਾਣ ਦੀ ਲੋੜ ਹੈ? ਇਹ ਸੰਖੇਪ ਦੇ ਵਿੱਚ ਇਹਦੇ ਵੀ ਦਾਸ ਅਰਥ ਕਰਦੇ। ਕਹਿਣ ਲੱਗੇ, ਪੰਚ ਬਾਰ ਗੰਗ ਜਾਏ, ਬਾਰ ਪੰਚ ਪ੍ਰਾਗ ਨਾਏ, ਪੰਜ ਵਾਰੀ ਗੰਗਾ ਦੇ ਉੱਤੇ ਜਾ ਕੇ ਇਸ਼ਨਾਨ ਕਰ ਲਓ ਤੇ ਪੰਜ ਵਾਰੀ ਪ੍ਰਯਾਗ ਰਾਜ ਇਲਾਹਾਬਾਦ ਦੇ ਕੋਲ ਹੈ, ਜਿੱਥੇ ਗੰਗਾ, ਜਮਨਾ, ਸਰਸਵਤੀ ਤਿੰਨੇ ਇਕੱਠੀਆਂ ਆਉਂਦੀਆਂ। ਕਹਿੰਦੇ ਪੰਜ ਵਾਰੀ ਪ੍ਰਯਾਗ ਰਾਜ ਜਾ ਕੇ ਨਹਾ ਲਵੇ ਕੋਈ, ਤੇ ਪੰਜ ਵਾਰੀ ਗੰਗਾ ਤੇ ਜਾ ਕੇ ਨਹਾ ਆਵੇ। ਸਿੱਖਾ, ਤੈਨੂੰ ਇਹ ਕੁਝ ਕਰਨ ਦੀ ਨਹੀਂ ਉਹ ਲੋੜ। ਪੁੱਛਿਆ, ਅਸੀਂ ਕੀ ਕਰੀਏ? ਤੈਸਾ ਪੁੰਨ ਏਕ ਗੁਰਸਿੱਖ ਕੋ ਨਵਾਏਗਾ, ਪਿਆਰ ਵਿੱਚ ਭਿੱਜ ਕੇ ਕਿਸੇ ਗੁਰਸਿੱਖ ਨੂੰ ਇਸ਼ਨਾਨ ਕਰਾ ਦੇਵੀ, ਇਹ ਸਾਰਾ ਫਲ ਤੈਨੂੰ ਘਰ ਬੈਠੇ ਨੂੰ ਹੀ ਪ੍ਰਾਪਤ ਹੋ ਜਾਏਗਾ। ਗੁਰਸਿੱਖ ਕੋ ਨਵਾਏਗਾ, ਇਸ਼ਨਾਨ ਕਰਾ ਦੇ, ਕਿਤੇ ਨਲਕਾ ਗੇੜ ਦੇ, ਕੋਈ ਟੂਟੀ ਚਲਾ ਦੇ, ਕਿਤੇ ਪਾਣੀ ਠੰਡਾ ਉਹਨੂੰ ਤੱਤਾ ਕਰਕੇ ਦੇ ਦੇ, ਗਰਮ ਕਰਕੇ ਦੇ ਦੇ। ਪੰਜ ਵਾਰੀ ਗੰਗਾ, ਪੰਜ ਵਾਰੀ ਪ੍ਰਯਾਗ ਰਾਜ ਦੁਨੀਆ ਭਟਕਦੀ ਫਿਰੇ, ਤੂੰ ਘਰੇ ਬੈਠਾ ਇੱਕ ਗੁਰਸਿੱਖ ਨੂੰ ਇਸ਼ਨਾਨ ਕਰਾ, ਤੈਨੂੰ ਫਲ ਪ੍ਰਾਪਤ ਹੋ ਜਾਊਗਾ। ਅਗਲੀ ਬਾਤ, ਸਿੱਖ ਕੋ ਪਿਲਾਏ ਪਾਣੀ, ਭਾਉ ਕਰ ਕੁਰ ਖੇਤ। ਕੁਰਸ਼ੇਤਰ ਬੜੇ ਪਿਆਰ ਦੇ ਵਿੱਚ ਲੋਕ ਜਾਂਦੇ ਨੇ, ਕੁਰਸ਼ੇਤਰ ਜਿੱਥੇ ਕਹਿੰਦੇ ਨੇ ਮਹਾਂਭਾਰਤ ਦਾ ਜੰਗ ਹੋਇਆ ਸੀ ਕੌਰਵਾਂ ਪਾਂਡਵਾਂ ਦਾ, ਕਹਿੰਦੇ ਕੁਰਸ਼ੇਤਰ ਜਾ ਕੇ ਦੁਨੀਆ ਜਿਹੜੀ ਲੋਕ ਹੈ ਉਹ ਬੜੇ ਪਿਆਰ ਦੇ ਵਿੱਚ ਹਿੰਦੂ ਮਤ ਦੇ ਲੋਕ ਜਾਂਦੇ ਨੇ, ਤੈਨੂੰ ਕੁਰਸ਼ੇਤਰ ਜਾਣ ਦੀ ਲੋੜ ਨਹੀਂ, ਕਿਤੇ ਚੁਬੀਆਂ ਮਾਰਨ ਦੀ ਤੇ ਨੱਕ ਰਗੜਨ ਦੀ ਲੋੜ ਨਹੀਂ, ਪਿਆਰ ਵਿੱਚ ਭੇਜ ਕੇ ਇੱਕ ਕਟੋਰਾ ਇੱਕ ਗਲਾਸ ਪਾਣੀ ਦਾ ਗੁਰਸਿੱਖ ਨੂੰ ਪਿਆ ਦੇ, ਸਮਝ ਲਾ ਤੂੰ ਕੁਰਸ਼ੇਤਰ ਤੋਂ ਹੋ ਆਇਆ। ਅਸੁਮੇਧ ਜੱਗ ਫਲ ਸਿੱਖ ਕੋ ਜਿਵਾਏ ਕਾ। ਪਿਛਲੇ ਸਮੇਂ ਦੇ ਵਿੱਚ ਰਾਜੇ ਮਹਾਰਾਜੇ ਲੋਕ ਅਸੁਮੇਧ ਜੱਗ ਕਰ ਸਕਦੇ ਸੀ। ਅਸੁਮੇਧ ਜੱਗ ਰਾਜੇ ਮਹਾਰਾਜੇ ਇਸ ਕਰਕੇ ਕਰ ਸਕਦੇ ਸੀ, ਇੱਕ ਤੇ ਅਸੁਮੇਧ ਜੱਗ ਉਸ ਨੂੰ ਕਹਿੰਦੇ ਨੇ ਜਿਸ ਜੱਗ ਦੇ ਵਿੱਚ ਘੋੜੇ ਦੀ ਬਲੀ ਦਿੱਤੀ ਜਾਂਦੀ ਹੈ। ਅਸ ਦਾ ਅਰਥ ਘੋੜਾ ਹੁੰਦਾ, ਅਸੁਮੇਧ ਜੱਗ ਘੋੜੇ ਦੀ ਬਲੀ ਦੇਣੀ। ਦੂਸਰਾ, ਕਈ ਕਈ ਦਿਨ ਪੰਡਿਤ ਬ੍ਰਾਹਮਣ ਇਹ ਜੱਗ ਕਰਦੇ ਰਹਿੰਦੇ ਸੀ। ਜਿੱਡੀ ਹਾਥੀ ਦੀ ਸੁੰਡ ਹੁੰਦੀ ਹੈ ਨਾ, ਹਾਥੀ ਦੀ ਸੁੰਡ ਜਿੰਨੀ ਧਾਰ ਦੇਸੀ ਘਿਓ ਦੀ ਹਵਨ ਕੁੰਡ ਦੇ ਵਿੱਚ ਬਲਦੀ ਅੱਗ ਦੇ ਵਿੱਚ ਪੈਂਦੀ ਲਗਾਤਾਰ, ਤੇ ਉਹ ਅੱਗ ਮੱਚਦੀ ਰਹਿੰਦੀ ਹੈ। ਉਹ ਅਸੁਮੇਧ ਜੱਗ ਕਰਾਉਂਦੇ ਨੇ, ਤਰ੍ਹਾਂ ਤਰ੍ਹਾਂ ਦੀਆਂ ਸਮੱਗਰੀਆਂ ਸਾੜਦੇ ਫੂਕਦੇ ਆ, ਦਾਨ ਪੁੰਨ ਕਰਦੇ ਨੇ। ਕਹਿੰਦੇ ਸਿੱਖਾ ਤੈਨੂੰ ਅਸੁਮੇਧ ਜੱਗ ਦਾ ਫਲ ਘਰੇ ਬੈਠੇ ਨੂੰ ਤੇ ਸਤ ਸੰਗਤ ਵਿੱਚ ਹੀ ਮਿਲ ਸਕਦਾ ਹੈ। ਪਿਆਰ ਵਿੱਚ ਭੇਜ ਕੇ ਇੱਕ ਗੁਰਸਿੱਖ ਨੂੰ ਪ੍ਰਸ਼ਾਦਾ ਛਕਾ ਦੇ। ਅਸੁਮੇਧ ਜੱਗ ਫਲ ਸਿੱਖ ਕੋ ਜਿਵਾਏਗਾ। ਅਗਲੀ ਵਾਰ, ਜੈ ਤੇ ਸਾਤ ਮੰਦਰ ਕੰਚਨ ਕੇ ਉਸਾਰ ਦੀਨੇ ਤੈਸਾ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏਗਾ। ਜਿਵੇਂ ਸੱਤ ਮੰਦਰ ਸੋਨੇ ਦੇ ਬਣਾ ਦੇ, ਸੱਤ ਧਰਮਸ਼ਾਲਾ ਗੁਰਦੁਆਰੇ ਸੋਨੇ ਦੇ ਬਣਾ ਦੇ। ਕਈਆਂ ਨੇ ਸੱਤ ਦਾ ਅਰਥ ਸੌ ਵੀ ਕੀਤਾ ਕਿ ਸੌ ਮੰਦਰ ਸੌ ਧਰਮ ਸਥਾਨ ਸੋਨੇ ਦੇ ਬਣਾ ਦੇ। ਸੌ ਬਹੁਤ ਵੱਡਾ, ਸੱਤ ਵੀ ਗਿਣ ਲਓ ਭਾਵੇਂ, ਸੋਨੇ ਦੇ ਕੌਣ ਬਣਾ ਕੇ ਦਾਨ ਕਰ ਸਕਦਾ ਕਿ ਆਹ ਸੱਤ ਗੁਰਦੁਆਰੇ ਮੈਂ ਸੋਨੇ ਦੇ ਬਣਾ ਤੇ, ਸੱਤ ਮੰਦਰ ਸੱਤ ਧਰਮਸ਼ਾਲਾ ਮੈਂ ਸੋਨੇ ਦੀਆਂ ਬਣਾ ਤੀਆਂ। ਜੈਸੇ ਸੱਤ ਮੰਦਰ ਕੰਚਨ ਕੇ ਉਸਾਰ ਦੀਨੇ। ਕਹਿਣ ਲੱਗੇ ਤੈਨੂੰ ਇਹ ਕੁਝ ਕਰਨ ਦੀ ਲੋੜ ਨਹੀਂ, ਹੋ ਸਕਦਾ ਦੁਨੀਆਂ 'ਚ ਕੋਈ ਕਰ ਹੀ ਨਾ ਸਕਦਾ ਹੋਵੇ, ਪਰ ਤੈਨੂੰ ਇੰਨਾ ਫਲ ਕਦੋਂ ਮਿਲ ਜਾਏਗਾ? ਤੈਸਾ ਪੁੰਨ ਸਿੱਖ ਕਹੋ ਇੱਕ ਸ਼ਬਦ ਸਿਖਾਏਗਾ। ਇੱਕ ਗੁਰਸਿੱਖ ਗੁਰੂ ਦੇ ਪਿਆਰੇ ਨੂੰ ਗੁਰੂ ਦਾ ਸ਼ਬਦ ਸਿਖਾ ਦੇ। ਸਮਝ ਲਾ ਸੱਤ ਮੰਦਰ ਸੋਨੇ ਦੇ ਬਣਾ ਕੇ, ਧਰਮਸ਼ਾਲਾ ਸੋਨੇ ਦੀਆਂ ਬਣਾ ਕੇ ਦਾਨ ਕਰ ਦਿੱਤੀ, ਦੇ ਦਿੱਤੀਆਂ। ਧਰਮਸ਼ਾਲਾ ਦਾ ਮਤਲਬ ਪਹਿਲਾਂ ਬਿਲਡਿੰਗ ਬਣਾਈ, ਫਿਰ ਉਹਨੂੰ ਧਰਮਸ਼ਾਲਾ ਦਾ ਮੰਦਰ ਦਾ ਨਾਂ ਦਿੱਤਾ, ਬਣਾ ਦੇ ਏਡਾ ਵੱਡਾ ਦਾਨੀ। ਪਰ ਕਹਿਣ ਲੱਗੇ ਕਿਸੇ ਗੁਰਸਿੱਖ ਪਿਆਰੇ ਨੂੰ ਗੁਰੂ ਦਾ ਸ਼ਬਦ ਸੁਣਾ। ਏਡਾ ਵੱਡਾ ਮਹਾਤਮ ਭਾਈ ਗੁਰਦਾਸ ਜੀ ਦੱਸਦੇ, ਜੈਸੇ 20 ਵਾਰ ਦਰਸ਼ਨ ਸਾਧ ਕੀਆ ਕਾਹੂ। ਕਿਸੇ ਬੜੇ ਵੱਡੇ ਸਾਧੂ ਮਹਾਤਮਾ ਮਹਾਂਪੁਰਸ਼ ਬ੍ਰਹਮ ਗਿਆਨੀ ਦੇਵੀ ਦੇਵਤੇ ਜੁੜੇ ਹੋਏ ਦਾ 20 ਵਾਰੀ ਦਰਸ਼ਨ ਕੀਤਾ ਹੋਵੇ, ਤੇ ਦੂਜੇ ਪਾਸੇ ਤੈਸਾ ਫਲ ਸਿੱਖ ਕੋ ਚਾਪ ਪੱਗ ਸੁਆਏਗਾ। ਕਹਿੰਦੇ ਇੰਨਾ ਫਲ ਤੈਨੂੰ ਪ੍ਰਾਪਤ ਹੋ ਜਾਏਗਾ ਇੱਕ ਗੁਰਸਿੱਖ ਦੀ ਮੁੱਠੀ ਚਾਪੀ ਕਰਕੇ ਉਹਨੂੰ ਸੁਆ ਦੇ। ਉਹਦੀਆਂ ਲੱਤਾਂ ਬਾਹਾਂ ਘੁੱਟ ਕੇ ਥੱਕਿਆ ਕਿਤੇ ਸੇਵਾ ਦੇ ਵਿੱਚ ਗੁਰਸਿੱਖ ਲੱਗਾ ਰਿਹਾ, ਗੁਰਸਿੱਖ ਸੇਵਾ 'ਚ ਲੱਗਾ ਰਿਹਾ, ਉਹਦੀ ਮੁੱਠੀ ਚਾਪੀ ਕਰ ਲਾ, ਉਹਨੂੰ ਨੀਂਦ ਆ ਜਾਵੇ, ਗੁਰਸਿੱਖ ਨੂੰ ਥੋੜ੍ਹਾ ਆਰਾਮ ਕਰ ਲੈ, ਟੇਕ ਜਾਏ। ਕਹਿੰਦੇ ਚਾਪ ਪੱਗ ਸੁਆਏਗਾ, ਉਹਦੀ ਮੁੱਠੀ ਚਾਪੀ ਕਰਕੇ ਉਹਨੂੰ ਸੁਆ ਦੇਣਾ, ਇੰਨਾ ਫਲ ਗੁਰਸਿੱਖ ਨੂੰ ਪ੍ਰਾਪਤ ਹੋ ਜਾਂਦਾ ਹੈ ਦੂਸਰੇ ਸਿੱਖ ਦੀ ਸੇਵਾ ਕਰਨ ਦੇ ਨਾਲ। ਭਾਈ ਸਾਹਿਬ ਭਾਈ ਗੁਰਦਾਸ ਜੀ ਬਚਨ ਕਹਿੰਦੇ ਨੇ, ਲੰਘ ਸੰਜੋਗ ਵਿਜੋਗ ਗੁਰਮਤਿ ਆਵਣੀ। ਇਹ ਗੁਰਮਤ ਤਾਂ ਹੀ ਆਉਣੀ ਹੈ ਸਾਡੇ ਅੰਦਰ, ਮਨ ਹਿਰਦੇ 'ਚ ਗੁਰੂ ਦੀ ਮਤ ਤਾਂ ਹੀ ਵਸਣੀ ਹੈ, ਤਾਂ ਹੀ ਸਹੀ ਅਰਥਾਂ 'ਚ ਗੁਰੂ ਸਿੱਖਿਆ ਦੀ ਪ੍ਰਾਪਤੀ ਹੋਣੀ ਹੈ। ਜਦੋਂ ਇਹ ਸਭ ਸੰਜੋਗ ਵਿਜੋਗ ਖੁਸ਼ੀ ਗਮੀ ਮਿਲਾਪ ਵਿਛੋੜਾ ਇਹ ਸੰਸਾਰ ਦੀ ਮੋਹ ਮਮਤਾ ਤੋਂ ਜਦੋਂ ਆਪਾਂ ਉੱਚੇ ਉੱਠ ਖਲੋਵਾਂਗੇ, ਜਨਮਾਂ ਜਨਮਾਤਰਾਂ ਦੀ ਮੈਲ ਧੁੱਪ ਜਾਏਗੀ ਤੇ ਮਾਲਕ ਪਰਮਾਤਮਾ ਦੀ ਹਜ਼ੂਰੀ ਵਿੱਚ ਪ੍ਰਵਾਨ ਚੜ ਜਾਵਾਂਗੇ। ਵਾਰ 14ਵੀਂ ਪੌੜੀ 20ਵੀਂ ਵਿੱਚ ਪਾਵਨ ਬਚਨ ਉਚਾਰਨ ਕਰ ਰਹੇ ਹਨ। ਧਰਤੀ ਬੀਓ ਬਿਜਾਏ ਸਹਿਸ ਫਲਾਇਆ, ਗੁਰਸਿੱਖ ਮੁਖ ਪਵਾਏ ਨਾ ਲੇਖ ਲਿਖਾਇਆ। ਧਰਤੀ ਦੇ ਫਲਾਏ ਜੋਈ ਫਲ ਪਾਇਆ, ਗੁਰਸਿੱਖ ਮੁਖ ਸਮਾਏ ਸਭ ਫਲ ਲਾਇਆ। ਬੀਜੇ ਬਾਜ ਨਾ ਖਾਏ ਨਾ ਧਰਤ ਜਮਾਇਆ, ਗੁਰਮੁਖ ਚਿੱਤ ਵਸਾਏ ਇਸ਼ ਪੁਜਾਇਆ। ਗੁਰਮੁਖ ਚਿੱਤ ਵਸਾਏ ਇਸ਼ ਪੁਜਾਇਆ। ਫੁਰਮਾਨ ਕਰਦੇ ਨੇ, ਧਰਤੀ ਬੀਓ ਬਿਜਾਏ ਸਹਿਸ ਫਲਾਇਆ। ਧਰਤੀ ਦੇ ਵਿੱਚ ਬੀਜ ਪਾਉਣ ਨਾਲ ਹਜ਼ਾਰ ਗੁਣਾ ਜ਼ਿਆਦਾ ਹੋਰ ਹੋ ਕੇ ਫਲੀਭੂਤ ਹੁੰਦਾ ਹੈ। ਧਰਤੀ ਦੇ ਵਿੱਚ ਇੱਕ ਬੀਜ ਬੀਜਿਆ, ਤੇ ਸਾਧ ਸੰਗਤ ਵੱਡਾ ਰੁੱਖ ਬੂਟਾ ਉਗ ਖਲੋਤਾ, ਉਹਦੇ ਉਹਨੂੰ ਹਜ਼ਾਰਾਂ ਹੀ ਫਲ ਲੱਗ ਗਏ ਤੇ ਉਹਨਾਂ ਵਿੱਚ ਕਈ ਹੋਰ ਬੀਜ ਪੈਦਾ ਹੋ ਗਏ। ਧਰਤੀ ਬੀਓ ਬਿਜਾਏ ਸਹਿਸ ਫਲਾਇਆ, ਧਰਤੀ ਵਿੱਚ ਬੀਜ ਬੀਜਣ ਨਾਲ ਹਜ਼ਾਰ ਗੁਣਾ ਹੋ ਕੇ ਫਲੀ ਭੂਤ ਹੁੰਦਾ ਹੈ, ਭਾਵ ਇੱਕ ਤੋਂ ਕਈ ਹੋਰ ਬੀਜ ਪੈਦਾ ਹੋ ਜਾਂਦੇ ਹਨ। ਗੁਰਸਿੱਖ ਮੁੱਖ ਪਵਾਏ ਨਾ ਲੇਖ ਲਿਖਾਇਆ, ਤਿਵੇਂ ਇਸੇ ਤਰ੍ਹਾਂ ਗੁਰੂ ਦੇ ਸਿੱਖ ਦੇ ਮੁੱਖ ਵਿਖੇ ਭੋਜਨ ਆਦਿਕ ਪਾਉਣ ਨਾਲ ਕਿੰਨਾ ਫਲ ਪ੍ਰਾਪਤ ਹੁੰਦਾ ਹੈ ਗਿਣਤੀ ਨਹੀਂ ਕੀਤੀ ਜਾ ਸਕਦੀ, ਲੇਖਾ ਹੀ ਨਹੀਂ ਕੀਤਾ ਜਾ ਸਕਦਾ। ਧਿਆਨ ਦਿਆ ਜੀ, ਭਾਵ ਆਪਾਂ ਤੇ ਕਈ ਵਾਰੀ ਕਹਿ ਦਿੰਦੇ ਨਾ ਤੂੰ ਆਹ ਦਾਨ ਕਰ, ਪੁੰਨ ਕਰ, ਆਹ ਸੇਵਾ ਕਰ, ਤੈਨੂੰ 10 ਗੁਣਾ ਵੱਧ ਕੇ ਫਲੀ ਭੂਤ ਹੋਏਗਾ। ਭਾਈ ਗੁਰਦਾਸ ਜੀ ਕਹਿੰਦੇ ਗਿਣਤੀ ਨਹੀਂ ਕੀਤੀ ਜਾ ਸਕਦੀ। ਜਿਵੇਂ ਇੱਕ ਬੀਜ ਬੀਜਿਆ, ਇੱਕ ਬੀਜ ਤੋਂ ਦਰਖਤ ਉੱਗਿਆ ਤੇ ਲੱਖਾਂ ਬੀਜ ਹੋਰ ਪੈਦਾ ਹੋ ਗਏ। ਗੁਰਸਿੱਖ ਸੱਜਣਾ, ਕਿਸੇ ਗੁਰਸਿੱਖ ਗੁਰਮੁਖ ਪਿਆਰੇ ਨੂੰ ਜਦੋਂ ਤੂੰ ਭੋਜਨ ਪ੍ਰਸ਼ਾਦ ਆਦਿਕ ਛਕਾਉਣਾ, ਕਿਸੇ ਗੁਰਸਿੱਖ ਦੇ ਮੂੰਹ ਚ ਪਾਉਣਾ, ਤੇਰੇ ਘਰ ਦੀ ਤੇਰੀ ਕੀਤੀ ਕਮਾਈ ਦੀ ਇੱਕ ਬੁਰਕੀ ਵੀ ਗੁਰਸਿੱਖ ਦੇ ਮੂੰਹ ਚ ਪਵੇ, ਕਿੰਨੇ ਗੁਣਾ ਵੱਧ ਉਸ ਦਾ ਤੈਨੂੰ ਫਲ ਮਿਲੇਗਾ। ਭਾਈ ਗੁਰਦਾਸ ਜੀ ਕਹਿੰਦੇ ਨਾ ਲੇਖ ਲਿਖਾਇਆ, ਮੇਰੇ ਕੋਲੋਂ ਇਹ ਲੇਖਾ ਲਿਖਿਆ ਹੀ ਨਹੀਂ ਜਾ ਸਕਦਾ, ਭਾਵੇਂ ਵਰਣਨ ਹੀ ਨਹੀਂ ਕੀਤਾ ਜਾ ਸਕਦਾ ਕਿ ਗੁਰਸਿੱਖ ਨੂੰ ਉਹਦਾ ਕਿੰਨਾ ਫਲ ਪ੍ਰਾਪਤ ਹੋਏਗਾ ਜਿਹੜੇ ਗੁਰਸਿੱਖ ਨੇ ਕਿਸੇ ਦੂਜੇ ਦੀ ਸੇਵਾ ਕੀਤੀ ਹੈ। ਧਰਤੀ ਦੇ ਫਲਾਏ ਜੋਈ ਫਲ ਪਾਇਆ, ਧਰਤੀ ਉਹ ਹੀ ਫਲ ਦੇਵੇਗੀ ਜੋ ਫਲ ਉਹਦੇ ਵਿੱਚ ਬੀਜਿਆ ਹੋਇਆ, ਜੋ ਬੀਜਿਆ ਜਾਊਗਾ ਉਹ ਹੀ ਖਾਣਾ ਪਏਗਾ। ਇਹ ਨਹੀਂ ਹੋ ਸਕਦਾ ਫਰੀਦਾ ਲੋੜੈ ਦਾਖ ਬਜੌਰੀਆਂ, ਕਿੱਕਰ ਬੀਜੈ ਜੱਟ, ਹੰਡੈ ਉੱਨ ਕਤਾਏਂਦਾ, ਪੈਂਦਾ ਲੋੜੈ ਪੱਟ। ਭਾਵ ਜੇ ਕਿੱਕਰ ਬੀਜ ਲਈ ਆ ਤੇ ਕਿੱਕਰ ਨਾਲੋਂ ਕੰਡੇ ਹੀ ਕਰਨੇ ਆ, ਕੰਡੇ ਹੀ ਡਿੱਗਣੇ ਆ, ਬਜੌਰ ਦੀਆਂ ਦਾਖਾਂ ਨਹੀਂ ਖਾਣ ਵਾਸਤੇ ਮਿਲ ਸਕਦੀਆਂ, ਸੂਤ ਕੱਤਿਆ ਵਾ ਤੇ ਰੇਸ਼ਮ ਪਹਿਨਣ ਵਾਸਤੇ ਨਹੀਂ ਮਿਲਣਾ। ਭਾਵ ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ। ਧਰਤੀ ਦੇ ਫਲਾਏ ਜੋਈ ਫਲ ਪਾਇਆ, ਧਰਤੀ ਉਹ ਹੀ ਫਲ ਦੇਵੇਗੀ ਜੋ ਫਲ ਧਰਤੀ ਵਿੱਚ ਬੀਜਿਆ ਜਾਏਗਾ। ਇਸੇ ਤਰ੍ਹਾਂ ਇਹ ਸਰੀਰ ਵੀ ਇੱਕ ਕਰਮਾਂ ਸੰਦੜਾ ਖੇਤ ਹੈ, ਇਹ ਪੈਲੀ ਹੈ, ਧਰਤੀ ਹੈ ਸਰੀਰ ਵੀ, ਇਹਦੇ ਵਿੱਚ ਜੋ ਵੀ ਕਰਮ ਬੀਜੇਗਾ, ਪੁੰਨ ਬੀਜਿਆ ਪੁੰਨ ਫਲ ਮਿਲੇਗਾ, ਪਾਪ ਬੀਜਿਆ ਤੇ ਪਾਪਾਂ ਦਾ ਫਲ ਹੀ ਦੁੱਖ ਹੀ ਦੁੱਖ ਉੱਗਣਗੇ। ਗੁਰਸਿੱਖ ਮੁੱਖ ਸਮਾਏ ਸਭ ਫਲ ਲਾਇਆ, ਕਹਿਣ ਲੱਗੇ ਗੁਰਸਿੱਖਾਂ ਦੇ ਮੁੱਖ ਵਿਖੇ ਪਾਉਣ ਨਾਲ ਹਰੇਕ ਫਲ ਦੀ ਪ੍ਰਾਪਤੀ ਹੋ ਜਾਂਦੀ ਹੈ ਦੁਨੀਆਂ ਦੇ ਵਿੱਚ ਤੇ ਧਰਤੀ 'ਚ। ਜੋ ਬੀਜੋਗੇ ਉਹ ਉੱਗਣਾ, ਕਣਕ ਬੀਜੀ ਕਣਕ ਮਿਲੇਗੀ ਫਲ, ਮੱਕੀ ਬੀਜੀ ਮੱਕੀ ਦਾ ਹੀ ਫਲ ਮਿਲੇਗਾ, ਜੋ ਬੀਜਿਆ ਉਹ ਹੀ ਉੱਗਣਾ ਆ। ਪਰ ਕਹਿੰਦੇ ਗੁਰਸਿੱਖ ਜਿਹੜੇ ਨੇ ਉਹਨਾਂ ਦੇ ਮੁੱਖ ਵਿਖੇ ਕੁਛ ਪਾਉਣ ਨਾਲ, ਪ੍ਰਸ਼ਾਦਾ ਪਾਣੀ ਲੰਗਰ ਪਾਣੀ ਛਕਾਉਣ ਨਾਲ ਉਹ ਅਰਦਾਸ ਬੇਨਤੀ ਕਰਨ। ਇਹ ਨਹੀਂ ਪ੍ਰਸ਼ਾਦਾ ਛਕਾਇਆ ਤੇ ਤੈਨੂੰ ਪ੍ਰਸ਼ਾਦੇ ਹੀ ਮਿਲਣਗੇ, ਇਹ ਨਹੀਂ ਵੀ ਕਿਸੇ ਗੁਰਸਿੱਖ ਨੂੰ ਦੁੱਧ ਪਿਆਇਆ ਜਲ ਪਾਣੀ ਛਕਾਇਆ ਤੇ ਤੈਨੂੰ ਦੁੱਧ ਜਾਂ ਜਲ ਪਾਣੀ ਹੀ ਮਿਲੇਗਾ। ਉਹਨਾਂ ਗੁਰਸਿੱਖਾਂ ਦੀ ਸੇਵਾ ਨਾਲ ਜੋ ਵੀ ਆਪਣੇ ਮਾਲਕ ਦੇ ਦਰ ਤੋਂ ਮੰਗੇਗਾ ਉਹ ਕੁਛ ਹੀ ਤੈਨੂੰ ਪ੍ਰਾਪਤ ਹੋ ਜਾਏਗਾ। ਭਾਵ ਗੁਰਸਿੱਖਾਂ ਦੀ ਸੇਵਾ ਕਰਨ ਤੇ ਭੋਜਨ ਪ੍ਰਸ਼ਾਦ ਲੰਗਰ ਛਕਾਉਣ ਨਾਲ ਸਾਰੇ ਦੇ ਸਾਰੇ ਫਲ ਹੀ ਪ੍ਰਾਪਤ ਹੋ ਜਾਂਦੇ ਹਨ। ਜੋ ਮੰਗੇ ਠਾਕੁਰੇ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਇੱਥੇ ਫਿਰ ਜੋ ਮੰਗੀਏ ਉਹ ਝੋਲੀ ਵਿੱਚ ਪੈ ਜਾਂਦਾ ਹੈ। ਬੀਜੇ ਬਾਜ ਨਾ ਖਾਏ ਨਾ ਧਰਤ ਜਮਾਇਆ, ਇਹ ਗੱਲ ਚੇਤੇ ਚ ਰੱਖਿਓ, ਬੀਜਣ ਤੋਂ ਬਿਨਾਂ ਕੋਈ ਫਲ ਨਹੀਂ ਖਾ ਸਕਦਾ, ਬੀਜੇ ਬਾਜ ਕੋਈ ਫਲ ਨਹੀਂ ਮਿਲਣਾ। ਭਾਵ ਜੋ ਬੀਜਿਆ ਆ ਉਹ ਹੀ ਵੱਢਣਾ ਤੇ ਖਾਣਾ ਪੈਣਾ, ਜੇ ਬੀਜਿਆ ਹੀ ਕੁਛ ਨਹੀਂ ਗਾ ਤੇ ਫਲ ਕੋਈ ਨਹੀਂ ਗਾ ਮਿਲਣਾ। ਬੀਜੇ ਬਾਜ ਨਾ ਖਾਏ ਨਾ ਧਰਤ ਜਮਾਇਆ, ਕਿਉਂਕਿ ਨਾ ਧਰਤੀ ਦੇ ਵਿੱਚ ਹੀ ਉੱਗਣਾ ਹੈ, ਕਿਉਂਕਿ ਅਣ ਬੀਜਿਆ ਜਿਹੜਾ ਆ ਉਹ ਨਹੀਂ ਉੱਗਦਾ। ਇਸ ਲਈ ਨਾਮ ਬੀਜ, ਸਿਮਰਨ ਬੰਦਗੀ ਬੀਜ, ਸੇਵਾ ਦਾ ਫਲ ਬੀਜ, ਸੇਵਾ ਕਰ, ਨਾਮ ਜਪ, ਸਿਮਰਨ ਕਰ, ਬੰਦਗੀ ਕਰ, ਨਿਮਰਤਾ ਰੱਖ, ਫਿਰ ਜੋ ਮੰਗਿਆ ਠਾਕੁਰੇ ਆਪਣੇ ਤੇ ਸੋਈ ਸੋਈ ਦੇਵੈ। ਗੁਰਮੁਖ ਚਿੱਤ ਵਸਾਏ ਇਸ਼ ਪੁਜਾਇਆ, ਪਰ ਗੁਰਮੁਖਾਂ ਦੀ ਸੇਵਾ ਨੂੰ ਚਿੱਤ ਵਿੱਚ ਵਸਾ ਜ਼ਰੂਰ ਲਵੇ ਗੁਰੂ ਦਾ ਸਿੱਖ, ਕਿ ਮੈਂ ਗੁਰਸਿੱਖਾਂ ਦੀ ਸੇਵਾ ਕਰਨੀ ਹੈ। ਸੇਵਾ ਦੇ ਚਾਓ ਤੇ ਸਿੱਖ ਨਾਲ ਉਹਦਾ ਮਨ ਹਿਰਦਾ ਭਰਿਆ ਹੋਵੇ, ਭਾਵ ਕਿ ਮੈਂ ਆ ਸੇਵਾ ਅਵਸ਼ ਕਰਨੀ ਹੈ, ਮੈਂ ਸਤਸੰਗਤ ਅਵਸ਼ ਕਰਨੀ ਹੈ, ਇਸ ਗੁਰਸਿੱਖ ਦੀ ਮੈਂ ਸੇਵਾ ਆ ਕਰਨੀ ਹੀ ਕਰਨੀ ਹੈ। ਜਦੋਂ ਇਹ ਭਾਵਨਾ ਬਣਾ ਲਓਗੇ ਨਾ ਤੁਸੀਂ, कि मैं आ सेवा करनी है, मैं नाम जपना है, सिमरन करना है, गुरु की बख्शिश जरूर नाल लेनी है कि दाता जी ये सेवा तुसी कृपा करके ले लो, पर भावना जरूर बनानी है कि सेवा करनी, बंदगी करनी है। इस दृढ़ इरादे नूं सिख अपने चित दे विच वसा लवे, ते जदों इस तरह चित च वसा लैंदा, भाई गुरदास जी कहिंदे इश पुजाया तेरियां सारियां ही इच्छा फिर पूरियां हो जांदियां हन। जो मालक दे दर तों मंगदा आ, भरोसा विश्वास रख के उहदी मेहर ते बख्शिश नाल सब कुछ ही तेरी झोली विच पै जांदा है। जो मांगो सोई सोई पावो, अपने खसम भरोसा, जो मंगै सो लेवै, प्रभ अपने संतां देवै।